हर जस करिए सुनिए जीवन सफल बनाइए जी, हर जस करिए सुनिए जीवन सफल बनाइए जी। ए बल बख्शो दाता तेरा नाम ते आइए जी, ए बल बख्शो दाता तेरा नाम ते आइए जी। रखियो रहमत सतगुर नानक आ गया कल युग समा भयानक,
बंदा असल कहानी भुल गया हीरा जन्म मिट्टी विच रुल गया
जी। रखियो रहमत सतगुर नानक आ गया कल युग समा भयानक,
बंदा असल कहानी भुल गया हीरा जन्म मिट्टी विच रुल गया।
तू रखी नदर सवली पापा तू बच जाइए जी, ए बल बख्शो दाता तेरा नाम ते आइए जी, ए बल बख्शो दाता तेरा नाम ते आइए जी। खड़ गया आन दुआरे तेरे बख्शो पिछले अवगण मेरे,
दिखाया तुहाडी शरनी दादा जी लावो चरनी।
खड़ गया आन दुआरे तेरे बख्शो पिछले अवगण मेरे,
दिखाया तुहाडी शरनी दादा जी लावो चरनी
जी। नाम जपदिया गुरसिखां दी सेव कमाइए जी, ए बल बख्शो दाता तेरा नाम ते आइए जी, ए बल बख्शो दाता तेरा नाम ते आइए जी। अपने चरना दे नाल लालो सतगुर अपना नाम जपालो,
हर सा तेरा नाम ते आवा वाहिगुरु तेरा ही जस गावा।
अपने चरना दे नाल लालो सतगुर अपना नाम जपालो,
हर सा तेरा नाम ते आवा वाहिगुरु तेरा ही जस गावा।
हे मन मेरे चो मुकण मैं मेरी दे दाइए जी, ए बल बख्शो दाता तेरा नाम ते आइए जी, ए बल बख्शो दाता तेरा नाम ते आइए जी। सानू ना कोई दिसे बेगाना,
मिठू संतू दी अरजोई कर दियो
ਭੁੰਬਦੀ ਅਤੇ ਦੀਵਾਨਾ ਸਾਨੂੰ ਨਾ ਕੋਈ ਦਿਸੇ ਬੇਗਾਨਾ
ਮਿੱਠੂ ਸੰਤੂ ਦੀ ਅਰਜੋਈ ਕਰ ਦਿਓ ਮਾਫ ਜੇ ਗਲਤੀ ਹੋਈ
ਜੀ ਹਰ ਦਮ ਤੂੰ ਨਾ ਵਿਸਰੇ ਤੇਰੇ ਹੀ ਗੁਣ ਗਾਈਏ ਜੀ ਏ ਬਲ ਬਖਸ਼ੋ ਦਾਤਾ ਤੇਰਾ ਨਾਮ ਤੇ ਆਈਏ ਜੀ ਏ ਬਲ ਬਖਸ਼ੋ ਦਾਤਾ ਤੇਰਾ ਨਾਮ ਤੇ ਆਈਏ ਜੀ ਏ ਬਲ ਬਖਸ਼ੋ ਦਾਤਾ ਤੇਰਾ ਨਾਮ ਤੇ ਆਈਏ ਜੀ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸੱਜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰਾਤ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਇਤਿਹਾਸ ਵਿੱਚੋਂ ਉਹਨਾਂ ਦੇ ਜੀਵਨ ਦੀ ਦੂਜੀ ਜੰਗ ਜਿਹਨੂੰ ਜੰਗ ਨਦੌਣ ਕਿਹਾ ਜਾਂਦਾ ਉਹਦੇ ਕੁਝ ਇਤਿਹਾਸਕ ਪੰਨੇ ਅਤੇ ਇਤਿਹਾਸਕ ਤੱਥ ਆਪ ਜੀ ਦੀ ਸੇਵਾ ਵਿੱਚ ਕਹਿਣੇ ਆਰੰਭ ਕਰੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ। ਆਮ ਤੌਰ 'ਤੇ ਅਸੀਂ ਉਹਨਾਂ ਦੇ ਜੀਵਨ ਦੀ ਪਹਿਲੀ ਜੰਗ ਭੰਗਾਣੀ ਦਾ ਜ਼ਿਕਰ ਕਰਦੇ ਹਾਂ ਜਾਂ ਫਿਰ ਜ਼ਿਆਦਾ ਜੋ ਸਰਦਾਰ ਬਚਿੱਤਰ ਸਿੰਘ ਦੀ ਜੰਗ ਹੈ ਉਹਦਾ ਜ਼ਿਕਰ ਕਰਦੇ ਹਾਂ ਜਾਂ ਚਮਕੌਰ ਸਾਹਿਬ ਦੀ ਮਹਾਨ ਜੰਗ ਦਾ ਜ਼ਿਕਰ ਬਹੁਤ ਵਿਸਤਾਰ ਵਿੱਚ ਹੁੰਦਾ। ਲੇਕਿਨ ਭੰਗਾਣੀ ਦੇ ਜੰਗ ਤੋਂ ਬਾਅਦ ਜਿਹੜੀਆਂ ਜੰਗਾਂ ਮਹਾਰਾਜ ਨੇ ਲੜੀਆਂ ਪਹਾੜੀ ਰਾਜਿਆਂ ਦੇ ਨਾਲ, ਉਹਨਾਂ ਵਿੱਚੋਂ ਦੂਜੀ ਜੰਗ ਮਹਾਰਾਜ ਦੇ ਜੀਵਨ ਦੀ ਹੈ, ਉਹਨੂੰ ਜੰਗ ਨਦੌਣ ਕਿਹਾ ਜਾਂਦਾ। ਉਹ ਪ੍ਰਕਰਨ ਸ਼ੁਰੂ ਕਰਨ ਤੋਂ ਪਹਿਲਾਂ ਦਾਸ ਆਪ ਜੀ ਨੂੰ ਫਤਿਹ ਅਰਜ਼ ਕਰਕੇ ਆਪ ਜੀ ਕੋਲ ਕੁਝ ਕਹਿਣ ਦੀ ਪ੍ਰਵਾਨਗੀ ਮੰਗਦੇ ਹਨ। ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋ ਕਿ ਸਤਿਗੁਰੂ ਮਹਾਰਾਜ ਦੀਆਂ ਬਹੁਤੀਆਂ ਲੜਾਈਆਂ 22 ਧਾਰ ਦੇ ਪਹਾੜੀ ਰਾਜਿਆਂ ਨਾਲ ਹੋਈਆਂ। ਇਹ 22 ਧਾਰ ਕਿਹਨਾਂ ਨੂੰ ਕਿਹਾ ਜਾਂਦਾ? ਅਸਲ ਵਿੱਚ ਇਹਨਾਂ ਵਿੱਚੋਂ 11 ਰਿਆਸਤਾਂ ਸਨ ਜਿਹੜੀਆਂ ਉਹ ਪੈਂਦੀਆਂ ਸਨ ਜਲੰਧਰ ਦੇ ਅਧੀਨ ਅਤੇ 11 ਰਿਆਸਤਾਂ ਸਨ ਜਿਹੜੀਆਂ ਉਹ ਪੈਂਦੀਆਂ ਸਨ ਡੁੱਗਰ ਦੇ ਅਧੀਨ। ਇਹ ਛੋਟੇ ਛੋਟੇ ਰਾਜੇ ਸਨ। ਅਸਲ ਵਿੱਚ ਪਹਾੜਾਂ ਤੋਂ ਜਿਹੜੀਆਂ ਨਦੀਆਂ ਵਗਦੀਆਂ ਨੇ ਨਾ, ਕੁਦਰਤੀ ਤੌਰ 'ਤੇ ਨਦੀਆਂ, ਉਹ ਨਦੀ ਤੋਂ ਦੂਜੀ ਨਦੀ ਤੱਕ ਦਾ ਜਿਹੜਾ ਵਿਚਕਾਰਲਾ ਹਿੱਸਾ ਹੁੰਦਾ ਸੀ ਉਹ ਇੱਕ ਰਾਜੇ ਦੀ ਰਿਆਸਤ ਹੁੰਦੀ ਸੀ, ਰਾਜੇ ਦੀ ਮਲਕੀਅਤ ਹੁੰਦੀ ਸੀ। ਇਸ ਤਰੀਕੇ ਨਾਲ ਪਹਾੜਾਂ ਦੀਆਂ ਚੋਟੀਆਂ ਤੋਂ ਲਗਭਗ ਇਹ 22 ਧਾਰਾਂ ਪੈਂਦੀਆਂ ਸਨ, ਉਹਨਾਂ ਦੇ ਵਿਚਕਾਰ ਜਿਹੜੇ ਇਲਾਕੇ ਸਨ ਉਹਨਾਂ ਨੂੰ 22 ਧਾਰ ਦੇ ਪਹਾੜੀ ਰਾਜੇ ਕਿਹਾ ਜਾਂਦਾ। ਇਹਨਾਂ ਵਿੱਚੋਂ ਸਭ ਤੋਂ ਵੱਡੀ ਰਿਆਸਤ ਸੀ ਕਹਿਲੂਰ ਦੀ, ਜਿਹਦਾ ਰਾਜਾ ਸੀ ਰਾਜਾ ਭੀਮ ਚੰਦ। ਆਪ ਇਤਿਹਾਸ ਇਸ ਪੰਨੇ ਨੂੰ ਵੀ ਜਾਣਦੇ ਹੋ ਕਿ ਮਹਾਰਾਜ ਦੇ ਜੀਵਨ ਦਾ ਪਹਿਲਾ ਜੰਗ ਹੈ ਜਿਹੜਾ ਭੰਗਾਣੀ ਦੇ ਅਸਥਾਨ 'ਤੇ ਹੋਇਆ ਪੌਂਟਾ ਸਾਹਿਬ ਦੇ ਨੇੜੇ, ਅਤੇ ਉਹ ਜੰਗ ਰਾਜਾ ਭੀਮ ਚੰਦ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਲੀਲਾ ਨੂੰ ਮੁਕਾਉਣ ਵਾਸਤੇ, ਖਤਮ ਕਰਨ ਵਾਸਤੇ ਜੰਗ ਲੜਿਆ। ਲੇਕਿਨ ਇਤਿਹਾਸ ਜੋ ਕੁਝ ਕਹਿੰਦਾ ਕਈ ਵਾਰੀ ਬੰਦਾ ਪੜ੍ਹ ਕੇ ਹੈਰਾਨ ਹੁੰਦਾ ਕਿ ਜਿਹੜਾ ਬੰਦਾ ਤੁਹਾਡੀ ਜਾਨ ਦਾ ਦੁਸ਼ਮਣ ਹੋਵੇ, ਤੁਹਾਨੂੰ ਵੇਖ ਕੇ ਰਾਜੀ ਨਾ ਹੋਵੇ, ਉਹ ਹਰ ਪਲ ਇਹੀ ਸੋਚੇ ਵੀ ਜਾਣੇ ਬੰਦਾ ਮੈਨੂੰ ਮਿਲਦਾ, ਮੈਨੂੰ ਮੌਤ ਦੇ ਘਾਟ ਉਤਾਰਨਾ, ਫਿਰ ਉਹ ਤੁਹਾਡੇ ਕੋਲੋਂ ਕਦੇ ਮਦਦ ਮੰਗੇ, ਕੀ ਕੋਈ ਬੰਦਾ ਉਹਦੀ ਮਦਦ ਕਰਦਾ? ਬਸ ਆਹ ਇਤਿਹਾਸ ਹੈ ਜਿਹੜਾ ਮੈਂ ਇਸ ਪ੍ਰਕਰਨ ਵਿੱਚ ਆਪ ਜੀ ਦੀ ਸੇਵਾ ਕਹਿਣ ਲੱਗਾ। ਇਹ 22 ਧਾਰ ਦੇ ਪਹਾੜੀ ਰਾਜੇ ਆਪਣੀ ਆਪਣੀ ਰਿਆਸਤ ਦੇ ਮਾਲਕ ਨੇ, ਆਪਣੇ ਆਪਣੇ ਹਲਕੇ ਦੇ ਮਾਲਕ ਨੇ, ਲੇਕਿਨ ਅਧੀਨ ਇਹ ਬਾਤ ਹੈ ਔਰੰਗਜ਼ੇਬ ਦੇ। ਦੋ ਤਿੰਨ ਤਰ੍ਹਾਂ ਦੇ ਰਾਜ ਆਮ ਤੌਰ 'ਤੇ ਹੁੰਦੇ ਨੇ। ਅੱਜ ਡੈਮੋਕਰੇਟਿਕ ਸਿਸਟਮ ਅਸੀਂ ਕਹਿੰਦੇ ਹਾਂ, ਲੋਕਤੰਤਰ ਰਾਜ ਹੈ, ਵੋਟਾਂ ਨਾਲ ਰਾਜੇ ਚੁਣੇ ਜਾਂਦੇ ਨੇ। ਇਹਦੇ ਵਿੱਚ ਵੀ ਜਦੋਂ ਅਸੀਂ ਚੁਣਦੇ ਹਾਂ, ਇੱਥੇ ਰਾਸ਼ਟਰਪਤੀ ਹੈ ਜਿਹੜਾ ਆਮ ਤੌਰ 'ਤੇ ਅਮੈਰੀਕਾ ਵਿੱਚ ਸਿੱਧੀਆਂ ਵੋਟਾਂ ਨਾਲ ਚੁਣਿਆ ਜਾਂਦਾ, ਸਾਡੇ ਰਾਸ਼ਟਰਪਤੀ ਹੋਰ ਤਰੀਕੇ ਨਾਲ ਚੁਣਿਆ ਜਾਂਦਾ। ਇੰਗਲੈਂਡ ਲੋਕਤੰਤਰਕ ਮੁਲਕ ਹੈ, ਰਾਜ ਪ੍ਰਬੰਧ ਪ੍ਰਧਾਨ ਮੰਤਰੀ ਚਲਾਉਂਦਾ, ਲੇਕਿਨ ਉੱਥੇ ਅੱਜ ਵੀ ਮਹਾਰਾਣੀ ਹੈ ਜਿਹੜੀ ਉੱਥੋਂ ਦੀ ਰਾਜਾ ਮੰਨੀ ਜਾਂਦੀ ਹੈ, ਬਾਦਸ਼ਾਹ ਮੰਨੀ ਜਾਂਦੀ ਹੈ, ਉਹਦਾ ਬਹੁਤ ਵੱਡਾ ਆਦਰ ਸਤਿਕਾਰ ਹੈ। ਇਸੇ ਤਰੀਕੇ ਨਾਲ ਜਿਹੜੇ ਪਹਾੜੀ ਰਾਜੇ ਨੇ ਆਪਣੀ ਆਪਣੀ ਰਿਆਸਤ ਦੇ ਮਾਲਕ ਨੇ, ਲੇਕਿਨ ਉਹ ਔਰੰਗਜ਼ੇਬ ਦੇ ਅਧੀਨ ਨੇ। ਹਰ ਸਾਲ ਉਹ ਕਰ ਦਿੰਦੇ ਨੇ, ਨਜ਼ਰਾਨਾ ਦਿੰਦੇ ਨੇ, ਟੈਕਸ ਦਿੰਦੇ ਨੇ, ਪਰ ਰਾਜ ਕਰਨ ਦਾ ਅਧਿਕਾਰ ਉਹਨਾਂ ਨੂੰ ਮਿਲ ਜਾਂਦਾ ਹੈ। ਜੇ ਅਸੀਂ ਬਹੁਤ ਸੌਖਾ ਸਮਝਣਾ ਹੋਵੇ, ਇੱਕ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਜਿਹਨੂੰ ਅਸੀਂ ਖਾਲਸਾ ਰਾਜ ਕਹਿੰਦੇ ਹਾਂ, ਪੰਜਾਬੀਆਂ ਦਾ ਰਾਜ ਕਹਿੰਦੇ ਹਾਂ। ਆਹ ਸਤਲੁਜ ਦਰਿਆ ਦੇ ਉਰਲੇ ਬੰਨੇ ਦਿੱਲੀ ਵਾਲੇ ਪਾਸੇ, ਜਦੋਂ ਅਸੀਂ ਸਤਲੁਜ ਦਰਿਆ ਪਾਰ ਕਰਦੇ ਹਾਂ, ਲੁਧਿਆਣੇ ਤੋਂ ਫਲੌਰ ਵੱਲ ਨੂੰ ਜਾਂਦੇ ਹਾਂ, ਜਲੰਧਰ ਵੱਲ ਨੂੰ ਜਾਂਦੇ ਹਾਂ, ਸਤਲੁਜ ਪਾਰ ਕਰਦੇ ਹਾਂ ਸਰ, ਉੱਥੋਂ ਖਾਲਸਾ ਰਾਜ ਸ਼ੁਰੂ ਹੋ ਜਾਂਦਾ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸ਼ੁਰੂ ਹੋ ਜਾਂਦਾ ਸੀ। ਉਸ ਤੋਂ ਉਰੇ ਜਿਹੜੀਆਂ ਰਿਆਸਤਾਂ ਨੇ, ਜਿਹਨਾਂ ਵਿੱਚ ਨਵਾਬ ਮਲੇਰਕੋਟਲਾ, ਫਰੀਦਕੋਟ ਦਾ ਰਾਜਾ, ਨਾਭੇ ਦਾ ਰਾਜਾ, ਪਟਿਆਲੇ ਦਾ ਰਾਜਾ, ਇਹ ਰਾਜੇ ਸਨ। ਇਹ ਉਂਝ ਆਪਣੀਆਂ ਰਿਆਸਤਾਂ ਵਿੱਚ ਰਾਜ ਕਰਦੇ ਸਨ, ਪਰ ਅਧੀਨ ਇਹ ਅੰਗਰੇਜ਼ਾਂ ਦੇ ਸਨ, ਅੰਗਰੇਜ਼ਾਂ ਨੂੰ ਟੈਕਸ ਦਿੰਦੇ ਸਨ, ਅੰਗਰੇਜ਼ਾਂ ਨੂੰ ਹਰ ਸਾਲ ਪੈਸੇ ਅਦਾ ਕਰਦੇ ਸਨ, ਫਿਰ ਉਹਨਾਂ ਨੂੰ ਰਾਜ ਕਰਨ ਦਾ ਅਧਿਕਾਰ ਮਿਲ ਜਾਂਦਾ ਸੀ, ਅਧੀਨ ਅੰਗਰੇਜ਼ਾਂ ਦੇ ਸੀ। ਇਸੇ ਤਰੀਕੇ ਨਾਲ ਜਿਹੜਾ ਮੈਂ ਪ੍ਰਮਾਣ ਆਪ ਜੀ ਨਾਲ ਸਾਂਝਾ ਕਰਨ ਲੱਗਾ, ਇਹ 22 ਧਾਰ ਦੇ ਜਿਹੜੇ ਪਹਾੜੀ ਰਾਜੇ ਨੇ, ਇਹ ਆਪਣੀ ਆਪਣੀ ਰਿਆਸਤ ਦੇ ਮਾਲਕ ਨੇ, ਲੇਕਿਨ ਇਹ ਅਧੀਨ ਔਰੰਗਜ਼ੇਬ ਦੇ ਨੇ। ਹੁਣ ਔਰੰਗਜ਼ੇਬ ਮੁੜ ਤੋਂ ਲੈ ਕੇ ਇਸ ਨੀਤੀ ਦਾ ਬੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਪੂਰੇ ਹਿੰਦੁਸਤਾਨ ਵਿੱਚ ਇਸਲਾਮ ਦਾ ਝੰਡਾ ਚਲਾਉਣਾ। ਉਹ ਚਾਹੁੰਦਾ ਹੈ ਕਿ ਸਭ ਤੋਂ ਪਹਿਲਾਂ ਆਪਣੇ ਵਿਰੋਧੀ ਨੂੰ ਕਮਜ਼ੋਰ ਕਰੋ। ਇਹ ਨੀਤੀ ਹੁੰਦੀ ਹੈ, ਜਿਹੜਾ ਤੁਹਾਡਾ ਵਿਰੋਧੀ ਹੈ ਨਾ ਉਹਨੂੰ ਕਮਜ਼ੋਰ ਕਰ ਦਿਓ, ਜਦੋਂ ਕਮਜ਼ੋਰ ਹੋ ਜਾਏਗਾ ਤਾਂ ਤੁਹਾਡੀ ਗੁਲਾਮੀ ਪ੍ਰਵਾਨ ਕਰਨ ਵਾਸਤੇ ਸਹਿਮਤ ਹੋ ਜਾਏਗਾ, ਤੁਹਾਡੇ ਧਰਮ ਨੂੰ ਮੰਨਣ ਵਾਸਤੇ ਵੀ ਸਹਿਮਤ ਹੋ ਜਾਏਗਾ। ਜੇ ਅੱਜ ਪੰਜਾਬ ਦਾ ਤੁਸੀਂ ਬਹੁਤ ਆਰਥਿਕ ਸਰਵੇਖਣ ਕਰਨੇ, ਪੰਜਾਬ ਦੀ ਬਰਬਾਦੀ ਦੀ ਕਹਾਣੀ ਪੜ੍ਹਨੀ ਹੈ, ਕਿਉਂਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਸੀ, ਇਸੇ ਕਰਕੇ ਸਿੱਖੀ ਉੱਥੇ ਪਰਪੱਕਤਾ ਦਾ ਧਰਮ ਸੀ, ਲੋਕ ਮਰਨ ਵਾਸਤੇ ਤਿਆਰ ਹੁੰਦੇ ਸਨ ਲੇਕਿਨ ਸਿੱਖੀ ਨਹੀਂ ਸੀ ਛੱਡਦੇ। ਅਤੇ ਅੱਜ ਕੀ ਹੋਇਆ ਪੰਜਾਬ ਵਿੱਚ, ਇਹਦੇ ਕਾਰਨ ਕੀ ਨੇ, ਮੈਂ ਕਾਰਨ ਡਿਸਕਸ ਨਹੀਂ ਕਰਾਂਗਾ। ਅੱਜ ਕੀ ਹੈ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਵੱਲ ਨੂੰ ਚਲੀ ਗਈ, ਪੰਜਾਬ ਦੀ ਆਰਥਿਕਤਾ ਕਿਸਾਨੀ ਹੈ ਜਿਹੜੀ ਕਰਜ਼ੇ ਦੇ ਭਾਰ ਥੱਲੇ ਦੱਬ ਗਈ, ਅਤੇ ਜਦੋਂ ਇਹ ਕੁਝ ਹੋਣ ਲੱਗ ਜਾਏ ਤਾਂ ਮਨੁੱਖ ਆਪਣਾ ਧਰਮ ਤਬਦੀਲ ਕਰਨ ਵਾਸਤੇ ਵੀ ਸਹਿਮਤ ਹੋ ਜਾਂਦਾ। ਉਹਦਾ ਧਰਮ ਫਿਰ ਰਹਿੰਦਾ ਨਹੀਂ, ਦੋ ਬੰਦਿਆਂ ਦਾ, ਇੱਕ ਨਸ਼ਈ ਬੰਦੇ ਦਾ ਅਤੇ ਇੱਕ ਗਰੀਬ ਬੰਦੇ ਦਾ, ਕੋਈ ਧਰਮ ਨਹੀਂ ਹੁੰਦਾ। ਗਰੀਬੀ ਵੀ ਆਪਣੇ ਆਪ ਵਿੱਚ ਸ਼ਰਾਪ ਹੈ, ਅਤੇ ਜਿਹੜਾ ਨਸ਼ਈ ਬੰਦਾ ਹੁੰਦਾ ਉਹ ਤਾਂ ਨਸ਼ੇ ਦਾ ਗੁਲਾਮ ਹੋ ਜਾਂਦਾ, ਇਹਨਾਂ ਬੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ। ਅਤੇ ਅੱਜ ਗਰੀਬੀ ਦੀ ਦਲਦਲ ਵਿੱਚ ਵੀ ਸਾਡਾ ਉਹ ਪੰਜਾਬ ਜਿਹਨੂੰ ਸੋਨੇ ਦੀ ਚਿੜੀ ਕਰੇ ਕਿਹਾ, ਜਾਂ ਤਾਂ ਉਹ ਨਸ਼ਿਆਂ ਦੀ ਦਲਦਲ ਵਿੱਚ ਖੁੱਭ ਗਿਆ, ਜਾਂ ਫਿਰ ਗਰੀਬੀ ਦੀ ਮਾਰ ਥੱਲੇ ਆ ਕੇ ਉਹਦੀ ਸੱਚ ਦੀ ਆਵਾਜ਼ ਹੈ ਜਿਹੜੀ ਹੌਲੀ ਹੌਲੀ ਦਬਣੀ ਸ਼ੁਰੂ ਹੋ ਗਈ। ਕਹਾਣੀ ਮੇਰੀ ਇਸ ਪਾਸੇ ਨਾਲ ਚਲੀ ਜਾਏ, ਮੈਂ ਗੱਲ ਕੇਵਲ ਇਹ ਕਲੈਰੀਫਾਈ ਕਰਨ ਲੱਗਾ ਸਾਂ ਕਿ ਦਿੱਲੀ ਦੇ ਤਖ਼ਤ ਦਾ ਮਾਲਕ ਬਾਦਸ਼ਾਹ ਔਰੰਗਜ਼ੇਬ, ਉਹ 22 ਧਾਰ ਦੇ ਪਹਾੜੀ ਰਾਜਿਆਂ ਨੂੰ ਹਰ ਵਾਰੀ ਟੈਕਸ ਲੈ ਕੇ, ਪੈਸੇ ਲੈ ਕੇ ਉਹਨਾਂ ਨੂੰ ਕਮਜ਼ੋਰ ਕਰੀ ਜਾਂਦਾ, ਕਿਉਂਕਿ ਉਹ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ। ਉਹਨੇ ਆਖਿਆ ਮੈਂ ਪੈਸੇ ਲੈ ਕੇ ਇਹਨਾਂ ਨੂੰ ਇੰਨੇ ਕਮਜ਼ੋਰ ਕਰ ਦੇਵਾਂ, ਫਿਰ ਜਦੋਂ ਮੈਂ ਮਰਜ਼ੀ ਚਾਹਵਾਂ ਇਹਨਾਂ ਦਾ ਧਰਮ ਤਬਦੀਲ ਕਰਾ ਸਕਦਾ। ਉਹ ਹਰ ਤਰੀਕਾ ਵਰਤਦਾ, ਹਰ ਤਰੀਕੇ ਦੇ ਨਾਲ ਉਹ 22 ਧਾਰ ਦੇ ਪਹਾੜੀ ਰਾਜਿਆਂ ਨੂੰ ਕਦੇ ਆਪਸ ਵਿੱਚ ਵੀ ਲੜਾ ਦਿੰਦੇ, ਫੁੱਟ ਵੀ ਪਾਉਂਦਾ ਉਹਨਾਂ ਵਿੱਚ। ਅਤੇ 22 ਧਾਰ ਦੀਆਂ ਪਹਾੜੀ ਰਾਜਿਆਂ ਵਿੱਚੋਂ ਮੋਟੇ ਤੌਰ 'ਤੇ ਦੋ ਹਿੱਸਿਆਂ ਵਿੱਚ ਲੋਕ ਵੰਡੇ ਹੋਏ ਨੇ। ਬਹੁਤੇ ਰਾਜੇ ਨੇ ਜਿਹੜੇ ਉਹ ਰਾਜਾ ਭੀਮ ਚੰਦ ਨਾਲ ਨੇ, ਲੇਕਿਨ ਦੋ ਰਾਜੇ, ਇੱਕ ਹੈ ਕਿਰਪਾਲ ਚੰਦ ਕਟੋਚੀਆ ਅਤੇ ਇੱਕ ਹੈ ਦਿਆਲ ਚੰਦ ਵਿਜੜ ਵਾਲੀਆ। ਇਹ ਦੋ ਰਾਜੇ ਰਾਜਾ ਭੀਮ ਚੰਦ ਦੇ ਹਮੇਸ਼ਾ ਬਰਖਿਲਾਫ ਰਹਿੰਦੇ ਨੇ। ਅਤੇ ਆਹ ਜਿਹੜੀ ਜੰਗ ਮੈਂ ਆਪ ਜੀ ਨੂੰ ਸੁਣਾਉਣ ਲੱਗਾ, ਇਹਦੇ ਵਿੱਚ ਇਹਦਾ ਵਿਸਥਾਰ ਆ ਜਾਏਗਾ। ਹੁਣ ਬਾਦਸ਼ਾਹ ਔਰੰਗਜ਼ੇਬ ਨੇ ਆਖਿਆ, ਕਿਉਂਕਿ ਭੰਗਾਣੀ ਦੀ ਜੰਗ ਦੇ ਨਾਲ ਨਾਲ ਦੱਖਣ ਵਿੱਚ ਬਗਾਵਤ ਹੋਈ ਅਤੇ ਔਰੰਗਜ਼ੇਬ ਦਾ ਬਹੁਤਾ ਧਿਆਨ ਦੱਖਣ ਵਿੱਚ ਚਲਾ ਗਿਆ, ਅਤੇ ਉਹ ਪੰਜਾਬ ਦੀ ਧਰਤੀ ਵੱਲ, ਪਹਾੜੀ ਰਾਜਿਆਂ ਵੱਲ ਬਹੁਤਾ ਧਿਆਨ ਨਾ ਦੇ ਸਕਿਆ। ਅਤੇ ਜਦੋਂ ਉਹਨੇ ਦੱਖਣ ਦੀ ਬਗਾਵਤ ਨੂੰ ਦਬਾਇਆ, ਉਹਨੇ ਆਖਿਆ ਹੁਣ ਮੈਂ ਵਿਹਲਾ ਹਾਂ। ਆਪਣੇ ਖਜ਼ਾਨੇ ਵੱਲ ਉਹਨੇ ਜਦੋਂ ਨਿਗਾਹ ਮਾਰੀ, ਉਹਨੂੰ ਜਾਪਿਆ ਕਿ 22 ਧਾਰ ਦੇ ਪਹਾੜੀ ਰਾਜਿਆਂ ਨੇ ਨਜ਼ਰਾਨਾ ਨਹੀਂ ਦਿੱਤਾ, ਪੈਸੇ ਨਹੀਂ ਜਮ੍ਹਾਂ ਕਰਾਏ। ਅਤੇ ਔਰੰਗਜ਼ੇਬ ਨੇ ਜਦੋਂ ਸੋਚਿਆ 22 ਧਾਰ ਦੇ ਪਹਾੜੀ ਰਾਜਿਆਂ ਨੇ ਪੈਸੇ ਜਮ੍ਹਾਂ ਨਹੀਂ ਕਰਾਏ, ਉਹਦੇ ਮੱਥੇ ਦੀ ਤੋੜੀ ਡੂੰਘੀ ਹੋ ਗਈ, ਅਤੇ ਆਪਣੇ ਆਪ ਉਹਨੇ ਤਲਵਾਰ ਕੱਢ ਕੇ ਜੋ ਕੁਝ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਵਾਸਤੇ ਆਪਣੇ ਮਨ ਵਿੱਚ ਫੈਸਲਾ ਕੀਤਾ, ਉਹਨਾਂ ਸ਼ਬਦਾਂ ਦੀ ਤਰਜਮਾਨੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿਣਾ।
ਭੁੱਲ ਗਏ ਨੇ ਮੈਨੂੰ ਰਾਜੇ 22 ਧਾਰ ਦੇ, ਭੁੱਲ ਗਏ ਨੇ ਮੈਨੂੰ ਰਾਜੇ 22 ਧਾਰ ਦੇ, ਭੁੱਲ ਗਏ ਨੇ ਮੈਨੂੰ ਰਾਜੇ 22 ਧਾਰ ਦੇ, ਭੁੱਲ ਗਏ ਨੇ ਮੈਨੂੰ ਰਾਜੇ 22 ਧਾਰ ਦੇ। ਕਿੰਨਾ ਚਿਰ ਹੋਇਆ ਮਾਮਲਾ ਨੀ ਭਰਿਆ, ਕਿੰਨਾ ਚਿਰ ਹੋਇਆ ਮਾਮਲਾ ਨੀ ਭਰਿਆ, ਐਵੇਂ ਢਿੱਲ ਵੇਖ ਜਾਮਦਾ ਨੀ ਜਰਿਆ, ਇੰਨੀ ਢਿੱਲ ਵੇਖ ਜਾਮਦਾ ਨੀ ਜਰਿਆ
ਹੁਣ ਵੇਖੂ ਮਾਮਲਾ ਕਿਵੇਂ ਨੀ ਭਰਦੇ ਹੁਣ ਵੇਖੂ ਮਾਮਲਾ ਕਿਵੇਂ ਨੀ ਭਰਦੇ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ
ਰਾਜਧਾਨੀ ਖੋਹੂੰ ਸਿਰੋਂ ਤਾਜ ਲਾ ਦੂੰਗਾ ਰਾਜਧਾਨੀ ਖੋਹੂੰ ਸਿਰੋਂ ਤਾਜ ਲਾ ਦੂੰਗਾ ਰਾਜਿਆਂ ਦੀ ਸ਼ਾਨ ਮਿੱਟੀ ਚ ਮਲਾ ਦੂੰਗਾ ਮੈਂ ਰਾਜਿਆਂ ਦੀ ਸ਼ਾਨ ਮਿੱਟੀ ਚ ਮਲਾ ਦੂੰਗਾ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ ਹੱਥ ਚ ਔਰੰਗੇ ਤਲਵਾਰ ਫੜੀ ਹੈ ਹੱਥ ਚ ਔਰੰਗੇ ਤਲਵਾਰ ਫੜੀ ਹੈ ਗੁੱਸੇ ਵਾਲੀ ਡਿਗਰੀ ਉਤਾਂ ਨੂੰ ਚੜੀ ਹੈ ਗੁੱਸੇ ਵਾਲੀ ਡਿਗਰੀ ਉਤਾਂ ਨੂੰ ਚੜੀ ਹੈ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ ਰਤ ਪੀਉ ਕੱਢੂ ਤੜਫਾ ਕੇ ਜਾਨ ਨੂੰ ਪਤਾ ਲੱਗ ਜਾਊ ਸਾਰੇ ਹੀ ਜਹਾਨ ਨੂੰ ਪਤਾ ਲੱਗ ਜਾਊ ਸਾਰੇ ਹੀ ਜਹਾਨ ਨੂੰ
ਹੰਕਾਰ ਦੇ ਹੰਕਾਰ ਦੇ
ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ ਭੁੱਲ ਗਏ ਨੇ ਮੈਨੂੰ ਰਾਜੇ ਬਾਈ ਧਾਰਦੇ
ਆਓ ਕੁਝ ਮਿੰਟਾਂ ਵਾਸਤੇ ਅਸੀਂ ਔਰੰਗਜ਼ੇਬ ਦੇ ਸੁਭਾਅ ਨੂੰ ਸਮਝਣ ਦਾ ਯਤਨ ਕਰੀਏ ਔਰੰਗਜ਼ੇਬ ਦਾ ਸੁਭਾਅ ਕਿਸੇ ਉਹ ਮਨੁੱਖ ਇੰਨਾ ਸ਼ਾਤਰ ਹੈ ਇੰਨਾ ਕਮੀਨਾ ਜੇ ਮੈਂ ਉਹਨੂੰ ਕਹਿ ਦੇਵਾਂ ਤੇ ਲੋਕਾਂ ਨੂੰ ਉਹ ਭੁਲੇਖਾ ਪਾਉਂਦਾ ਕਿ ਮੈਂ ਤੇ ਬਹੁਤ ਵੱਡਾ ਧਾਰਮਿਕ ਮਨੁੱਖ ਆਪਣੇ ਘਰਦਿਆਂ ਨੂੰ ਵੀ ਭੁਲੇਖਾ ਪਾਉਂਦਾ ਕਿ ਮੈਂ ਤੇ ਧਾਰਮਿਕ ਮਨੁੱਖ ਹਾਂ ਜੇ ਤੁਸੀਂ ਉਹਦੀ ਸਵੇ ਜੀਵਨੀ ਦੇ ਕੁਝ ਅੰਸ਼ ਪੜੋਗੇ ਉਹ ਕਹਿੰਦਾ ਮੈਂ ਤੇ ਫਕੀਰ ਹਾਂ ਮੈਂ ਤੇ ਸ਼ਾਹੀ ਖਜ਼ਾਨੇ ਵਿੱਚੋਂ ਇੱਕ ਕਾਣੀ ਕੌਡੀ ਪੈਸਾ ਨਹੀਂ ਲੈਂਦਾ ਮੈਂ ਤੇ ਟੋਪੀਆਂ ਬੁਣ ਕੇ ਗੁਜ਼ਾਰਾ ਕਰਦਾ ਮੈਂ ਟੋਪੀਆਂ ਬੁਣ ਕੇ ਗੁਜ਼ਾਰਾ ਕਰਦਾ ਮੈਂ ਸਲਾਮ ਨੂੰ ਮੰਨਣ ਵਾਲਾ ਹਾਂ ਮੈਨੂੰ ਇੱਕ ਨਵੇਂ ਪੈਸੇ ਦਾ ਲਾਲਚ ਨਹੀਂ, ਪਰ ਜਿੰਨਾ ਉਹਦੇ ਮਨ ਅੰਦਰ ਲਾਲਚ ਹੈ, ਜ਼ਬਾਨ ਵਿੱਚੋਂ ਕਹਿੰਦਾ ਮੈਨੂੰ ਲਾਲਚ ਨਹੀਂ, ਲੇਕਿਨ ਜਿੰਨਾ ਉਹਦੇ ਮਨ ਅੰਦਰ ਲਾਲਚ ਹੈ। ਅਤੇ ਉਹ ਲਾਲਚ ਦਾ ਪ੍ਰਗਟਾਵਾ ਇਹ ਹੁੰਦਾ ਕਿ ਉਹ ਆਪਣੇ ਭਰਾਵਾਂ ਨੂੰ ਵੀ ਆਪਸ ਵਿੱਚ ਲੜਾਉਂਦਾ। ਜਦੋਂ ਉਹਨੇ ਤਖ਼ਤ ਦਾ ਮਾਲਕ ਬਣਨ ਵਾਸਤੇ ਨਿਰਣਾ ਕੀਤਾ ਨਾ, ਉਹਨੇ ਆਪਣੇ ਇੱਕ ਭਰਾ ਨੂੰ ਕੱਢਿਆ ਸੀ ਮੁਰਾਦ ਨੂੰ ਆਪਣੇ ਨਾਲ, ਕਹਿਣ ਲੱਗਾ ਸੀ ਭਾਈ ਜਾਨ ਕਿਤੇ ਦਾਰਾ ਸ਼ਿਕੋਹ ਨੂੰ ਗੱਦੀ ਨਾ ਮਿਲ ਜਾਏ, ਸਾਡਾ ਬਾਪ ਸ਼ਾਹਜਹਾਨ ਦਾਰਾ ਸ਼ਿਕੋਹ ਨੂੰ ਗੱਦੀ ਨਾ ਦੇ ਦੇਵੇ। ਮੈਂ ਤਾਂ ਰਾਜ ਲੈਣਾ ਨਹੀਂ, ਮੈਂ ਤਾਂ ਫਕੀਰ ਬੰਦਾ ਆਪਣੇ ਭਰਾ ਨੂੰ ਕਹਿੰਦਾ, ਮੈਂ ਤਾਂ ਫਕੀਰ ਬੰਦਾ, ਮੈਂ ਤਾਂ ਰਾਜ ਲੈਣਾ ਨਹੀਂ, ਅਤੇ ਤੇਰਾ ਅਧਿਕਾਰ ਬਣਦਾ, ਤੂੰ ਉਹਦੇ 'ਤੇ ਹਮਲਾ ਕਰ, ਮੈਂ ਤੇਰੀ ਮਦਦ ਕਰਾਂਗਾ, ਰਾਜ ਤੈਨੂੰ ਮਿਲ ਜਾਏਗਾ। ਮੈਂ ਫਕੀਰੀ ਵਿੱਚ ਚਲਾ ਜਾਵਾਂਗਾ, ਮੈਂ ਤਾਂ ਫਕੀਰੀ ਬਾਣਾ ਪਾਉਣਾ। ਮੁਰਾਦ ਗੱਲਾਂ ਵਿੱਚ ਆ ਗਿਆ, ਮੈਦਾਨੇ ਜੰਗ ਵਿੱਚੋਂ ਬੜਾ ਜੂਝਣ ਵਾਲਾ ਹੈ, ਮਰਦ ਮਨੁੱਖ ਮੰਨਿਆ ਗਿਆ, ਦਲੇਰ ਮੰਨਿਆ ਗਿਆ, ਲੇਕਿਨ ਨੀਤੀ ਵਿੱਚ ਉਹਨਾਂ ਕਮਜ਼ੋਰ। ਹੁਣ ਹੋਇਆ ਕੀ, ਜਦੋਂ ਦੋਨਾਂ ਨੇ ਰਲ ਕੇ ਦਾਰਾ ਸ਼ਿਕੋਹ ਨੂੰ ਹਰਾਇਆ ਅਤੇ ਤਖ਼ਤ ਦੇ ਮਾਲਕ ਆਪ ਬਣ ਗਏ, ਦਾਰਾ ਸ਼ਿਕੋਹ ਨੂੰ ਵੀ ਕੈਦ ਕਰ ਲਿਆ, ਆਪਣੇ ਬਾਪ ਸ਼ਾਹਜਹਾਂ ਨੂੰ ਵੀ ਕੈਦ ਕਰ ਲਿਆ। ਹੁਣ ਜਿਹੜਾ ਬੰਦਾ ਰਾਜ ਗੱਦੀ ਲੈਣ ਵਾਸਤੇ, ਅਤੇ ਫਿਰ ਜਿਵੇਂ ਇਹਨੇ ਮੁਰਾਦ ਨੂੰ ਮਾਰਿਆ ਨਾ, ਉਹ ਤਾਂ ਜ਼ੁਲਮ ਦੀ ਇੰਤਹਾ, ਜਿਹਨੂੰ ਕਹਿੰਦਾ ਸੀ ਮੈਂ ਰਾਜ ਤੈਨੂੰ ਲੈ ਕੇ ਦੇਣਾ, ਜਿਹਨੂੰ ਕਹਿੰਦਾ ਸੀ ਤੂੰ ਰਾਜ ਗੱਦੀ 'ਤੇ ਬੈਠੀ, ਮੈਂ ਤਾਂ ਫਕੀਰ ਬੰਦਾ, ਮੈਂ ਤਾਂ ਇਸਲਾਮ ਦਾ ਧਾਰਨੀ ਹਾਂ, ਮੈਂ ਤਾਂ ਖੁਦਾ ਦੀ ਬੰਦਗੀ ਕਰਨੀ ਹੈ, ਮੈਨੂੰ ਇੱਕ ਕਾਣੀ ਕੌਡੀ ਦਾ ਲਾਲਚ ਨਹੀਂ, ਪਰ ਮੈਂ ਚਾਹੁੰਦਾ ਵੀ ਦਾਰਾ ਸ਼ਿਕੋਹ ਕੋਲ ਰਾਜ ਨਾ ਚਲਾ ਜਾਏ। ਉਸ ਮੁਰਾਦ ਨੂੰ ਇਹਨੇ ਜਿਸ ਤਰੀਕੇ ਨਾਲ ਮਾਰਿਆ, ਉਹਦੇ ਵਿੱਚੋਂ ਇਹਦੀ ਸ਼ੈਤਾਨੀ ਦਾ ਆਪਣੇ ਆਪ ਪ੍ਰਗਟਾਵਾ ਹੋ ਜਾਂਦਾ। ਇੰਨਾ ਬੇਰਹਿਮ ਬੰਦਾ ਕਿ ਈਦ ਵਾਲੇ ਦਿਨ ਆਪਣੇ ਭਰਾ ਦਾ ਸਿਰ, ਇਹਦੇ ਬਾਪ ਨੇ ਕਦੇ ਆਖਿਆ ਸੀ ਬੇਟਾ ਗਰਮੀ ਦੇ ਦਿਨ ਨੇ ਮੈਨੂੰ ਪਿਆਸ ਬਹੁਤ ਲੱਗਦੀ, ਬਹੁਤ ਪਿਆਸ ਲੱਗਦੀ ਹੈ, ਤੂੰ ਰਾਜ ਗੱਦੀ ਮੇਰੇ ਕੋਲੋਂ ਲੈ ਲਈ। ਵੇਖੋ ਮਨੁੱਖ ਦਾ ਜੀਵਨ ਕਈ ਵਾਰੀ ਕਿਸ ਥਾਂ 'ਤੇ ਆ ਜਾਂਦਾ, ਤਖ਼ਤੇ ਤਾਊਸ 'ਤੇ ਬੈਠਣ ਵਾਲਾ, ਤਾਜ ਮਹਿਲ ਬਣਾਉਣ ਵਾਲਾ ਸ਼ਾਹਜਹਾਂ, ਅੱਜ ਇੱਕ ਪਾਣੀ ਦੀਆਂ, ਅੱਜ ਕੁਝ ਪਾਣੀ ਦੀਆਂ ਬੂੰਦਾਂ ਨੂੰ ਤਰਸਦਾ, ਉਹਨੂੰ ਪਾਣੀ ਪੀਣ ਵਾਸਤੇ ਨਹੀਂ ਮਿਲਦਾ, ਕੈਦ ਵਿੱਚ ਹੈ, ਅਤੇ ਕੈਦ ਵੀ ਕਿਹਦੀ, ਆਪਣੇ ਬੇਟੇ ਦੀ, ਸ਼ਾਹ ਇਹਦੇ ਬੇਟੇ ਔਰੰਗਜ਼ੇਬ ਦੀ, ਪਾਣੀ ਦੀਆਂ ਬੂੰਦਾਂ ਨੂੰ ਤਰਸਦਾ। ਅਤੇ ਇਹਨੇ ਇੱਕ ਚਿੱਠੀ ਲਿਖ ਦਿੱਤੀ ਔਰੰਗਜ਼ੇਬ ਨੂੰ, ਬੇਟਾ ਰਾਜ ਗੱਦੀ ਤੂੰ ਮੇਰੇ ਕੋਲ ਖੋਹ ਲਈ, ਤਖ਼ਤ ਦਾ ਮਾਲਕ ਨੂੰ ਬਣ ਗਿਆ, ਚਲੋ ਮੇਰਾ ਬੇਟਾ ਹੈ ਤਾਂ ਕਦੇ ਨਾ ਕਦੇ ਤਖ਼ਤ ਦਾ ਮਾਲਕ ਬਣਨਾ ਸੀ, ਪਰ ਮੈਂ ਤੇਰਾ ਬਾਪ ਹਾਂ, ਮੈਂ ਤੇਰਾ ਅੱਬਾ ਹਾਂ, ਮੈਨੂੰ ਪਿਆਸ ਬਹੁਤ ਲੱਗਦੀ ਹੈ, ਅਤੇ ਘੱਟੋ ਘੱਟ ਮੈਨੂੰ ਰਾਜਮਾਂਹ ਪਾਣੀ 'ਤੇ ਪੀਣ ਨੂੰ ਦੇ ਦੇ, ਤੇਰਾ ਬਾਪ ਹਾਂ, ਮੇਰੇ 'ਤੇ ਤਰਸ ਖਾ, ਮੈਨੂੰ ਰਾਜਮਾਂਹ ਪਾਣੀ 'ਤੇ ਪੀਣ ਨੂੰ ਦੇ ਦੇ। ਇਹ ਕਿੱਦਾਂ ਬੇਰਹਿਮ ਹੈ, ਕਹਾਣੀ ਆਪਣੀ ਇੱਥੇ ਰੁਕੀ ਹੈ ਵੀ ਪਹਾੜੀ ਰਾਜਾ ਨੇ ਟੈਕਸ ਨਹੀਂ ਦਿੱਤਾ, ਇਹ ਹੁਣ ਗੁੱਸੇ ਵਿੱਚ ਪਹਾੜੀ ਰਾਜਾ ਨੂੰ ਸਜ਼ਾ ਦੇਣੀ ਚਾਹੁੰਦੇ, ਕਹਿਣ ਲੱਗਾ ਜਿਹੜਾ ਟੈਕਸ ਨਹੀਂ ਦੇਵੇਗਾ ਮੈਂ ਮੌਤ ਦੇ ਘਾਟ ਉਤਾਰ ਦਿਆਂਗਾ, ਉਹਦੀ ਰਾਜ ਗੱਦੀ ਉਹਦੀ ਰਿਆਸਤ ਉਹਦੇ ਕੋਲ ਖੋਹ ਲਵਾਂਗਾ। ਇੱਥੋਂ ਤੱਕ ਕਿ ਆਪਣੇ ਮਨ ਵਿੱਚ ਨਿਰਣਾ ਕਰਦੇ, ਅਤੇ ਇਹਦੇ ਸੁਭਾਅ ਦਾ ਇੱਕ ਪਾਠ, ਇਹਦੇ ਸੁਭਾਅ ਦਾ ਇੱਕ ਹਿੱਸਾ ਮੈਂ ਤੁਹਾਡੇ ਨਾਲ ਸਾਂਝਾ ਕਰਿਆ ਸੀ। ਬਾਪ ਕਹਿੰਦਾ ਹੈ ਕਿੱਡਾ ਬੇਰਹਿਮ ਹੈ, ਬਾਪ ਕਹਿੰਦਾ ਹੈ ਮੈਨੂੰ ਪੀਣ ਵਾਸਤੇ ਕੁਝ ਪਾਣੀ ਭੇਜ ਦੇ, ਮੈਨੂੰ ਪਿਆਸ ਲੱਗਦੀ ਹੈ, ਮੇਰੇ ਬੁੱਲ ਸੁੱਕਦੇ ਨੇ। ਅਤੇ ਇਹਨੇ ਆਪਣੇ ਬਾਪ ਦੀ ਚਿੱਠੀ ਦਾ ਜਿਹੜਾ ਜਵਾਬ ਦਿੱਤਾ, ਉਹ ਇਹਦੇ ਸੁਭਾਅ ਨੂੰ ਆਪਣੇ ਆਪ ਪ੍ਰਗਟਾਉਂਦਾ, ਕਹਿਣ ਲੱਗਾ ਅੱਬਾ ਜਾਨ ਹੁਣ ਰਾਜ ਤੇਰੇ ਕੋਲ ਰਿਹਾ ਨਹੀਂ, ਹੁਣ ਤੂੰ ਤਖ਼ਤ ਦਾ ਮਾਲਕ ਹੈ ਨਹੀਂ, ਲੇਕਿਨ ਹਾਲੇ ਵੀ ਤੂੰ ਹੁਕਮ ਚਲਾਉਣਾ ਅਤੇ ਮੇਰੇ ਕੋਲ ਪਾਣੀ ਮੰਗਦਾ, ਤੇਰੀ ਹੁਕਮ ਚਲਾਉਣ ਦੀ ਆਦਤ ਨਹੀਂ ਗਈ, ਰਾਜ ਤੇਰੇ ਕੋਲ ਰਿਹਾ ਨਹੀਂ, ਮੈਂ ਖੋਹ ਲਿਆ, ਮਾਲਕ ਮੈਂ ਬਣ ਗਿਆ, ਲੇਕਿਨ ਹੁਕਮ ਹਾਲੇ ਵੀ ਚਲਾਉਣਾ ਅਤੇ ਮੇਰੇ ਕੋਲ ਪਾਣੀ ਮੰਗਦਾ। ਅੱਬਾ ਜਾਨ ਮੇਰੇ ਕੋਲ ਪਾਣੀ ਦੀ ਉਮੀਦ ਨਾ ਕਰੀ, ਇਹ ਨਾ ਸੋਚੀ ਵੀ ਔਰੰਗਜ਼ੇਬ ਤੈਨੂੰ ਪੀਣ ਵਾਸਤੇ ਪਾਣੀ ਦੇਵੇਗਾ। ਹਾਂ ਜਿਹੜੀ ਸਿਆਹੀ ਨਾਲ ਮੈਨੂੰ ਚਿੱਠੀਆਂ ਲਿਖਦਾ ਨਾ, ਚਿੱਠੀ ਲਿਖੀ ਹੈ ਨਾ, ਇਹਦੇ 'ਤੇ ਸਿਆਹੀ ਵਰਤੀ ਹੋਵੇਗੀ, ਜਿਹੜੀ ਸਿਆਹੀ ਨਾਲ ਮੈਨੂੰ ਚਿੱਠੀਆਂ ਲਿਖਦਾ, ਇਹ ਸਿਆਹੀ ਪੀ ਕੇ ਆਪਣੀ ਪਿਆਸ ਬੁਝਾ ਲਿਆ ਕਰ, ਮੇਰੇ ਕੋਲ ਪਾਣੀ ਨਾ ਮੰਗੀ, ਇਹਦੇ ਸੁਭਾਅ ਦਾ ਇੱਕ ਹਿੱਸਾ ਹੈ। ਅਤੇ ਈਦ ਵਾਲੇ ਦਿਨ ਮੁਸਲਮਾਨ ਦੂਜਿਆਂ ਨੂੰ ਤੋਹਫੇ ਦਿੰਦੇ ਨੇ, ਈਦ ਵਾਲੇ ਦਿਨ ਮੁਸਲਮਾਨ ਦੂਜੇ ਮੁਸਲਮਾਨਾਂ ਦੇ ਗਲ ਲੱਗ ਕੇ ਮਿਲਦੇ ਨੇ, ਉਹਨਾਂ ਦੇ ਧਰਮ ਦੀ ਰਵਾਇਤ ਹੈ, ਉਹ ਇੱਕ ਦੂਜੇ ਨੂੰ, ਤੁਹਾਡੇ ਸ਼ਬਦਾਂ ਵਿੱਚ ਕਹਿ ਦਿੰਦੇ ਹਾਂ ਗਿਫਟ, ਇੱਕ ਦੂਜੇ ਨੂੰ ਗਿਫਟ ਦਿੰਦੇ ਨੇ, ਤੋਹਫੇ ਦਿੰਦੇ ਨੇ। ਅਤੇ ਐਡਾ ਬੇਰਹਿਮ ਹੈ ਔਰੰਗਜ਼ੇਬ, ਇਹਨੇ ਈਦ ਵਾਲੇ ਦਿਨ ਆਪਣੇ ਭਰਾ ਦਾ ਸਿਰ ਕਲਮ ਕੀਤਾ ਦਾਰਾ ਸ਼ਿਕੋਹ ਦਾ, ਅਤੇ ਉਹਨੂੰ ਚਾਂਦੀ ਦੀ ਥਾਲੀ ਵਿੱਚ ਰੱਖਿਆ ਰੁਮਾਲ ਨਾਲ ਢੱਕ ਕੇ, ਆਪ ਆਪਣੇ ਬਾਪ ਨੂੰ ਸ਼ਾਹਜਹਾਂ ਨੂੰ ਈਦ ਵਾਲੇ ਦਿਨ ਆਪਣੇ ਭਰਾ ਦਾ, ਸ਼ਾਹਜਹਾਂ ਦੇ ਬੇਟੇ ਦਾ ਸਿਰ ਭੇਟ ਕੀਤਾ, ਲੈ ਅੱਬਾ ਜਾਨ ਮੈਂ ਤੈਨੂੰ ਈਦ ਉੱਤੇ ਤੋਹਫਾ ਦੇਣਾ ਚਾਹੁੰਦਾ। ਹੁਣ ਇਹਦੇ ਸੁਭਾਅ ਨੂੰ ਹੋਰ ਕੁਝ ਸਮਝਣ ਦੀ ਲੋੜ ਨਹੀਂ, ਇੱਥੇ ਆ ਕੇ ਪਤਾ ਲੱਗ ਗਿਆ ਵੀ ਇਹ ਕਿੱਡਾ ਬੇਰਹਿਮ ਹੈ, ਕਿੱਡਾ ਜ਼ਾਲਮ ਹੈ। ਜ਼ਾਲਮ ਦੀ ਥਾਂ 'ਤੇ ਇਹਨੂੰ ਮੈਂ ਕਈ ਵਾਰੀ ਹਲਕਿਆ ਹੋਇਆ ਵੀ ਕਹਿ ਕੇ ਆਇਆ, ਇਹ ਐਡਾ ਕਰੜੇ ਸੁਭਾਅ ਹੈ, ਪਤਾ ਨਹੀਂ ਕਿਹੋ ਜਿਹਾ ਹੁਕਮ ਦੇਵੇ। ਅਤੇ ਇਹਨੇ ਜਦੋਂ ਸੋਚਿਆ ਕਿ ਬਾਈ ਧਾਰ ਦੇ ਪਹਾੜੀ ਰਾਜੇ ਕਰ ਨਹੀਂ ਦਿੰਦੇ, ਅਤੇ ਇਹਨੇ ਆਖਿਆ ਹੁਣ ਮੈਂ ਬਾਈ ਧਾਰ ਦੇ ਪਹਾੜੀ ਰਾਜਿਆਂ ਨੂੰ ਮੁਆਫ ਨਹੀਂ ਕਰਾਂਗਾ, ਟੈਕਸ ਲਾ ਲਾ ਕੇ ਉਹਨਾਂ ਦਾ ਖੂਨ 'ਤੇ ਪਹਿਲਾਂ ਚੂਸਿਆ ਹੋਇਆ, ਤੇ ਹੁਣ ਕਹਿੰਦਾ ਮੈਂ ਇਹਨਾਂ ਟਕਸ ਇਹਨਾਂ ਕੋਲੋਂ ਲਵਾਂਗਾ ਕਿ ਇਹਨਾਂ ਨੂੰ ਜੋੜ ਜੋਗੇ ਨਹੀਂ ਛੱਡਾਂ, ਇਹਨਾਂ ਦੇ ਸਿਰ ਤੇ ਤਾਜ ਹੋਵੇਗਾ, ਲੇਕਿਨ ਇਹਨਾਂ ਨੂੰ ਭੁੱਖੇ ਮਾਰ ਦਿਆਂਗਾ, ਮੇਰੀ ਗੁਲਾਮੀ ਪ੍ਰਵਾਨ ਕਰਨ ਵਾਸਤੇ ਸਹਿਮਤ ਹੋ ਜਾਣਗੇ। ਕਈ ਵਾਰ ਐਸਾ ਹੁੰਦਾ ਕਿ ਬਾਹਰੋਂ ਬੰਦੇ ਕੋਲ ਬਹੁਤ ਚਮਕ ਦਮਕ ਹੁੰਦੀ ਹੈ, ਲੇਕਿਨ ਅੰਦਰੋਂ ਬੰਦਾ ਖੋਖਲਾ ਹੋ ਜਾਂਦਾ। ਤੇ ਇਹਨੇ ਪਹਾੜੀ ਰਾਜਿਆਂ ਨੂੰ ਬਿਲਕੁਲ ਇਸ ਤਰੀਕੇ ਨਾਲ ਰਾਜ ਕਰਨ ਦਾ ਅਧਿਕਾਰ ਦਿੱਤਾ। ਉਹ ਹੌਲੀ ਹੌਲੀ ਖੋਖਲੇ ਹੁੰਦੇ ਜਾ ਰਹੇ ਨੇ, ਟੈਕਸ ਭਰਦੇ ਯੋਗ ਨਹੀਂ, ਇੰਨੇ ਕਮਜ਼ੋਰ ਕਰ ਦਿੱਤੇ ਇਕਨੋਮਿਕਲੀ, ਆਰਥਿਕ ਤੌਰ 'ਤੇ ਇੰਨੇ ਕਮਜ਼ੋਰ ਕਰ ਦਿੱਤੇ। ਭਾਵਨਾ ਇੱਕੋ ਹੀ ਹੈ, ਜਦੋਂ ਆਰਥਿਕ ਤੌਰ 'ਤੇ ਕਮਜ਼ੋਰ ਹੋ ਜਾਣਗੇ ਮੇਰੀ ਗੁਲਾਮੀ ਪ੍ਰਵਾਨ ਕਰਨਗੇ, ਅਤੇ ਜਦੋਂ ਮੈਂ ਮਰਜ਼ੀ ਇਹਨਾਂ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਇਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਇਹਨਾਂ ਦਾ ਧਰਮ ਵੀ ਇਹਨਾਂ ਕੋਲ ਖੋਲ੍ਹਵਾਂਗਾ, ਇਹਨਾਂ ਨੂੰ ਇਸਲਾਮ ਵਿੱਚ ਲਿਆਵਾਂਗਾ। ਅਤੇ ਔਰੰਗਜ਼ੇਬ ਨੇ ਆਖਿਆ ਇਹਨਾਂ ਨੇ ਟੈਕਸ ਨਹੀਂ ਦਿੱਤਾ, ਅਤੇ ਉਹਨੇ ਉਸੇ ਸਮੇਂ ਆਪਣੇ ਇੱਕ ਜਰਨੈਲ ਜੀ ਦਾ ਨਾਂ ਹੈ ਮੀਆਂ ਖਾਂ, ਮੀਆਂ ਖਾਂ ਨੂੰ ਬੁਲਾਇਆ, ਕਹਿ ਲੱਗਾ ਮੀਆਂ ਖਾਂ ਜਿੰਨਾ ਜੀ ਚਾਹੀਦੀ ਹੈ ਫੌਜ ਮੇਰੇ ਕੋਲ ਲੈ ਜਾ, ਲੇਕਿਨ 22 ਧਾਰ ਦੇ ਪਹਾੜੀ ਰਾਜਾ ਨੇ ਮੈਨੂੰ ਟੈਕਸ ਜਮ੍ਹਾਂ ਨਹੀਂ ਕਰਾਇਆ, ਨਜ਼ਰਾਨਾ ਨਹੀਂ ਦਿੱਤਾ, ਉਹਨਾਂ ਕੋਲੋਂ ਟੈਕਸ ਉਗਰਾ ਕੇ ਲੈ ਕੇ ਆ, ਅਤੇ ਆਪਣੇ ਜਰਨੈਲ ਮੀਆਂ ਖਾਂ ਨੂੰ ਜਿਵੇਂ ਬਾਦਸ਼ਾਹ ਔਰੰਗਜ਼ੇਬ 22 ਧਾਰ ਦੇ ਪਹਾੜੀ ਰਾਜਾ ਕੋਲੋਂ ਨਜ਼ਰਾਨਾ ਲੈਣ ਵਾਸਤੇ ਤੋਰਨ ਲੱਗਾ, ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿਣ ਲੱਗਾ।
ਉਹ ਮੀਆਂ ਖਾਂ ਨੇ ਆਖਿਆ ਆਲਮ ਖਾਂ ਜਾਓ, ਜਾ ਕੇ ਸਭਨਾ ਰਾਜਿਆਂ ਤੋਂ ਕਰ ਉਗਰਾਓ, ਜਾ ਕੇ ਸਭਨਾ ਰਾਜਿਆਂ ਤੋਂ ਕਰ ਉਗਰਾਓ। ਸਭਨਾ ਰਾਜਿਆਂ ਤੋਂ ਘਰ ਅਗਰਾਓ ਸਾਡੇ ਤੁਸੀਂ ਗੁਲਾਮ ਹੋ ਇਹ ਯਾਦ ਕਰਾਓ ਸਾਡੇ ਤੁਸੀਂ ਗੁਲਾਮ ਹੋ ਇਹ ਯਾਦ ਕਰਾਓ ਸਾਡੇ ਤੁਸੀਂ ਗੁਲਾਮ ਹੋ ਇਹ ਯਾਦ ਕਰਾਓ ਨਾਲੇ ਆਖੋ ਮਾਮਲਾ ਦੇ ਭੁੱਲ ਬਖਸ਼ਾਓ ਨਾਲੇ ਆਖੋ ਮਾਮਲਾ ਦੇ ਭੁੱਲ ਬਖਸ਼ਾਓ ਨਾਲੇ ਆਖੋ ਮਾਮਲਾ ਦੇ ਭੁੱਲ ਬਖਸ਼ਾਓ ਹੁਣੇ ਕਰ ਦਿਓ ਕੂਚ ਨੂੰ ਨਾ ਦੇ ਲਗਾਓ ਹੁਣੇ ਕਰ ਦਿਓ ਕੂਚ ਨੂੰ ਨਾ ਦੇ ਲਗਾਓ ਉਹ ਹੁਣੇ ਕਰ ਦਿਓ ਕੂਚ ਨੂੰ ਨਾ ਦੇ ਲਗਾਓ ਅੜੀ ਪਮੱਦੀ ਕਰੇ ਜੋ ਜਮ ਲੋਕ ਬਚਾਓ ਅੜੀ ਪਮੱਦੀ ਕਰੇ ਜੋ ਜਮ ਲੋਕ ਬਚਾਓ ਅੜੀ ਪਮੱਦੀ ਕਰੇ ਜੋ ਜਮ ਲੋਕ ਬਚਾਓ
ਇਉਂ ਆਲਮ ਖਾਂ ਬਹੁਤ ਵੱਡੀ ਫੌਜ ਲੈ ਕੇ ਹੁਣ 22 ਧਾਰ ਦੇ ਪਹਾੜੀ ਰਾਜਾਂ ਕੋਲੋਂ ਟੈਕਸ ਵਸੂਲਣ ਵਾਸਤੇ ਅਗਰਾਉਣ ਵਾਸਤੇ ਤੁਰਿਆ ਅਤੇ ਸਭ ਤੋਂ ਨੇੜੇ ਜਿਹੜੀਆਂ ਰਿਆਸਤਾਂ ਪੈਂਦੀਆਂ ਨੇ ਉਹਨਾਂ ਦੇ ਮਾਲਕ ਨੇ ਕਿਰਪਾਲ ਚੰਦ ਕਟੋਚੀਆ ਅਤੇ ਦਿਆਲ ਚੰਦ ਵੀ ਜੜਵਾ ਲਿਆ ਹੁਣ ਜਦੋਂ ਕਿਰਪਾਲ ਚੰਦ ਕਟੋਚੀਆ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਆਲਮ ਖਾਂ ਸਾਡੇ 'ਤੇ ਫੌਜਾਂ ਲੈ ਕੇ ਆ ਰਹੇ ਪਹਾੜੀ ਰਾਜਾਂ ਵਿੱਚੋਂ ਮੈਂ ਤੁਹਾਡੇ ਨਾਲ ਜ਼ਿਕਰ ਕਰਕੇ ਹਾਂ ਕਿ ਸਭ ਤੋਂ ਵੱਡੀ ਰਿਆਸਤ ਅਤੇ ਤਾਕਤਵਰ ਰਾਜਾ ਹੈ ਰਾਜਾ ਭੀਮ ਚੰਦ ਕਹਿਲੂਰ ਦਾ ਮਾਲਕ ਅਤੇ ਜੇ ਉਹਨਾਂ ਵਿੱਚੋਂ ਸ਼ੈਤਾਨ ਰਾਜਾ ਲੱਭਣਾ ਹੋਵੇ ਸਭ ਤੋਂ ਸ਼ੈਤਾਨ ਉਹ ਹੈ ਕਿਰਪਾਲ ਚੰਦ ਕਟੋਚੀਆ ਕਿਰਪਾਲ ਚੰਦ ਕਟੋਚੀਆ ਨੂੰ ਜਦੋਂ ਪਤਾ ਲੱਗਾ ਬਈ ਆਲਮ ਖਾਂ ਜਿਹੜਾ ਬਹੁਤ ਵੱਡੀ ਫੌਜ ਲੈ ਕੇ ਆ ਰਿਹਾ ਅਤੇ ਸਭ ਤੋਂ ਨੇੜੇ ਰਿਆਸਤਾਂ ਸਾਡੀਆਂ ਪੈਂਦੀਆਂ ਨੇ ਜਾਂ ਤਾਂ ਬਿੱਡੜਵਾਲ ਪੈਂਦੀ ਹੈ ਜਾਂ ਫਿਰ ਕਟੋਚੀਆ ਹੈ ਜਿਹੜੀ ਇਹ ਰਿਆਸਤ ਪੈਂਦੀ ਹੈ ਸਾਡੇ 'ਤੇ ਉਹਨੇ ਹਮਲਾ ਕਰਨਾ ਅਤੇ ਸਾਡੇ ਕੋਲ ਇੰਨੀ ਫੌਜ ਨਹੀਂ ਵੀ ਅਸੀਂ ਆਲਮ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਕਰ ਸਕੀਏ ਅਤੇ ਕਿਰਪਾਲ ਚੰਦ ਕਟੋਚੀਆ ਦੇ ਦਿਮਾਗ ਵਿੱਚ ਇੱਕ ਬਹੁਤ ਤੇਜ਼ ਸ਼ਰਾਰਤ ਆਈ ਉਹਨੇ ਦਿਆਲ ਚੰਦ ਬਿੱਜੜਵਾਲੀਏ ਨੂੰ ਬੁਲਾਇਆ ਦਿਆਲ ਚੰਦ ਬਿੱਜੜਵਾਲੀਏ ਜਿਹੜਾ ਰਾਜਾ ਹੈ ਬਹੁਤ ਸੂਰਮਾ ਇਹਨੂੰ ਮੰਨਿਆ ਗਿਆ ਬਹੁਤ ਵੱਡਾ ਤੀਰ ਅੰਦਾਜ਼ ਇਹਨੂੰ ਮੰਨਿਆ ਗਿਆ ਮੈਦਾਨੇ ਜੰਗ ਵਿੱਚ ਬਹੁਤ ਸ਼ਕਤੀਸ਼ਾਲੀ ਰਾਜਾ ਇਹਨੂੰ ਮੰਨਿਆ ਗਿਆ ਲੇਕਿਨ ਨੀਤੀ ਵਿੱਚ ਉਹਨਾਂ ਨਿਪੁੰਨ ਨਹੀਂ ਅਤੇ ਕਿਰਪਾਲ ਚੰਦ ਕਟੋਚੀਆ ਜਿਹੜਾ ਇਹਦਾ ਦਿਮਾਗ ਇੰਨਾ ਸ਼ਾਤਰ ਹੈ ਇੰਨਾ ਤੇਜ਼ ਹੈ ਇਹਨੇ ਆਪਣੇ ਮਨ ਵਿੱਚ ਸੋਚਿਆ ਵੀ ਜਿਹੜੀ ਲੜਾਈ ਸਾਡੇ ਗੱਲ ਪੈਂਦੀ ਹੈ ਨਾ ਇਹ ਲੜਾਈ ਨੂੰ ਆਪਾਂ ਰਾਜਾ ਭੀਮ ਚੰਦ ਦੇ ਗੱਲ ਪਾ ਦਈਏ ਬੰਦੇ ਤੁਹਾਨੂੰ ਬਹੁਤ ਸਾਰੇ ਜੀਵਨ ਵਿੱਚ ਐਸੇ ਮਿਲਣਗੇ ਗੱਲ ਕੋਈ ਹੋਰ ਹੋਵੇਗੀ ਲੜਾਈ ਕਿਸੇ ਹੋਰ ਨਾ ਹੋਵੇਗੀ ਅਤੇ ਉਹ ਬੰਦੇ ਬੜੀ ਤੇਜ਼ੀ ਦੇ ਨਾਲ ਬੜੀ ਚਲਾਕੀ ਦੇ ਨਾਲ ਉਹ ਲੜਾਈ ਦਾ ਰੁੱਖ ਬਦਲ ਦਿੰਦੇ ਨੇ ਅਤੇ ਲੜਾਈ ਕਿਸੇ ਹੋਰ ਦੇ ਗੱਲ ਪਾ ਦਿੰਦੇ ਨੇ ਅਕਸਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਐਸੇ ਸੀਨ ਵਾਪਰਦੇ ਨੇ ਅਤੇ ਕਿਰਪਾਲ ਚੰਦ ਕਟੋਚੀਆ ਨੇ ਆਖਿਆ ਮੈਂ ਆਲਮ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਤਾਂ ਕਰ ਨਹੀਂ ਸਕਦਾ ਪੈਸੇ ਮੇਰੇ ਖਜ਼ਾਨੇ ਵਿੱਚ ਹੈ ਨਹੀਂ ਵੀ ਜਮ੍ਹਾਂ ਕਰਾ ਦਈਏ ਜੇ ਤਾਂ ਪੈਸੇ ਕੋਲ ਹੋਣ ਅਤੇ ਉਹਦਾ ਆਪਣੇ ਆਪ ਅਪਾਰ ਨਿਕਲਦਾ ਵੀ ਲਓ ਸਾਡੇ ਕੋਲੋਂ ਗਲਤੀ ਹੋ ਗਈ ਟੈਕਸ ਭਰ ਦਿੰਦੇ ਹਾਂ ਨਜ਼ਰਾਨਾ ਦੇ ਦਿੰਦੇ ਹਾਂ ਅਤੇ ਆਪੇ ਆਲਮ ਖਾਂ ਅੱਗੇ ਚਲਾ ਜਾਏਗਾ ਹੁਣ ਪੈਸੇ ਉਹਨੇ ਕੋਲ ਦੇਣ ਜੋਗੇ ਹੈ ਨਹੀਂ ਲੜਨਾ ਉਹ ਚਾਹੁੰਦਾ ਨਹੀਂ ਲੜਨ ਜੋਗੀ ਉਹਦੇ ਵਿੱਚ ਤਾਕਤ ਨਹੀਂ ਤੇ ਉਹਨੇ ਫਿਰ ਮਨ ਵਿੱਚ ਸੋਚਿਆ ਮੈਂ ਕਿਉਂ ਨਾ ਇਹ ਲੜਾਈ ਆਪਣੇ ਗਲੋਂ ਲਾ ਕੇ ਰਾਜਾ ਭੀਮ ਚੰਦ ਦੇ ਗਲ ਵਿੱਚ ਪਾ ਦੇਵਾਂ। ਅਤੇ ਉਹਨੇ ਬਿਉਂਤ ਨੂੰ ਸਿਰੇ ਚਾੜਨ ਵਾਸਤੇ ਆਪਣੇ ਨਾਲ ਦਾ ਰਾਜਾ ਜਿਹੜਾ ਦਿਆਲ ਚੰਦ ਉਹਨੂੰ ਬੁਲਾਇਆ। ਕਹਿਣ ਲੱਗਾ ਰਾਜਾ ਦਿਆਲ ਚੰਦ ਬਿਪਤਾ ਸਾਡੇ ਸਿਰ ਉੱਤੇ ਆ ਗਈ, ਬਿਲਕੁਲ ਨੇੜੇ ਆ ਗਿਆ ਆਲਫ ਖਾਨ ਅਤੇ ਸਾਡੇ ਕੋਲੋਂ ਟੈਕਸ ਲਵੇਗਾ ਕਿਉਂਕਿ ਸਭ ਤੋਂ ਮੁੱਢ ਵਿੱਚ ਸਾਡੀਆਂ ਰਿਆਸਤਾਂ ਪੈਂਦੀਆਂ ਨੇ ਜਿੱਥੋਂ ਲਾਹੌਰ ਤੋਂ ਚੱਲਿਆ। ਅੱਜ ਬਹੁਤੀਆਂ ਰਿਆਸਤਾਂ ਦਾ ਜਿਹੜਾ ਹਿੱਸਾ ਜੰਮੂ ਕਸ਼ਮੀਰ ਵਿੱਚ ਚਲਾ ਗਿਆ। ਇਹ ਰਿਆਸਤਾਂ ਨੂੰ ਜਦੋਂ ਬਹੁਤ ਧਿਆਨ ਨਾਲ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਦੇ ਹਾਂ ਅਤੇ 22 ਤਾੜ ਦੀਆਂ ਪਹਾੜੀ ਰਿਆਸਤਾਂ ਨੇ ਜਿਹੜੀਆਂ ਅੱਜ ਇਹਨਾਂ ਵਿੱਚੋਂ ਬਹੁਤਾ ਹਿੱਸਾ ਹਿੰਦੁਸਤਾਨ ਦੇ ਉਸ ਪੱਖ ਵਿੱਚ ਹੈ ਜਿਹਨੂੰ ਅਸੀਂ ਅੱਜ ਆਜ਼ਾਦ ਰਾਜ ਵਜੋਂ ਜੰਮੂ ਕਸ਼ਮੀਰ ਵਜੋਂ ਆਪਣੇ ਧਿਆਨ ਗੋਚਰੇ ਲਾਉਂਦੇ ਹਾਂ ਅਤੇ ਜਿਹਦੇ ਕੋਲ ਅੱਜ ਹਿੰਦੁਸਤਾਨ ਵਿੱਚ ਸਭ ਤੋਂ ਜ਼ਿਆਦਾ ਅਧਿਕਾਰ ਨੇ। ਕਦੇ ਪੰਜਾਬ ਦੀ ਧਰਤੀ ਨੂੰ ਆਜ਼ਾਦ ਰਾਜ ਦੇਣ ਵਾਸਤੇ ਅੰਗਰੇਜ਼ਾਂ ਨੇ ਕਹਿੰਦੇ ਨੇ ਸਿੱਖਾਂ ਨੂੰ ਆਖਿਆ ਸੀ ਸਿੱਖ ਲੀਡਰਾਂ ਨੂੰ ਤੁਸੀਂ ਆਪਣਾ ਆਜ਼ਾਦ ਰਾਜ ਲੈ ਸਕਦੇ ਹੋ, ਆਜ਼ਾਦ ਦੇਸ਼ ਲੈ ਸਕਦੇ ਹੋ। ਅਤੇ ਉਹ ਦੇਸ਼ ਹੈ ਜਿਹੜਾ ਸੋਨੀਪਤ ਤੋਂ ਸ਼ੁਰੂ ਹੋਵੇਗਾ ਦਿੱਲੀ ਦੀਆਂ ਜੜ੍ਹਾਂ ਤੋਂ ਅਤੇ ਜਮਰੌਤ ਤੱਕ ਜਾਏਗਾ। ਮਿਸਟਰ ਦਿਨਾ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਸੀ ਲੇਕਿਨ ਅਸੀਂ ਉਸ ਸਮੇਂ ਇਸ ਦਾ ਲਾਹਾ ਨਾ ਪ੍ਰਾਪਤ ਕਰ ਸਕੇ, ਖੁੰਝ ਗਏ ਸਾਡੇ ਲੀਡਰ। ਅਤੇ ਨੀਤੀ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਮੌਕੇ ਮੁਤਾਬਕ ਨੀਤੀ ਦੀ ਵਰਤੋਂ ਕਰਦਾ ਹੈ ਉਹ ਕਈ ਵਾਰੀ ਆਪਣਾ ਨਤੀਜਾ ਜਿਹੜਾ ਪ੍ਰਗਟ ਕਰ ਦਿੰਦੀ। ਬਿਲਕੁਲ ਇਹ ਜਿਹੜਾ ਕਿਰਪਾਲ ਚੰਦ ਕਟੋਚੀ ਹੈ ਇਹਨੇ ਨੀਤੀ ਉੱਤੇ ਪਹਿਰਾ ਦਿੰਦਿਆਂ ਆਪਣੇ ਮਨ ਵਿੱਚ ਫੈਸਲਾ ਕੀਤਾ ਅਤੇ ਦਿਆਲ ਚੰਦ ਵਿਜੜ ਵਾਲੀਏ ਨੂੰ ਬੁਲਾ ਕੇ ਕਹਿਣ ਲੱਗਾ ਮਿੱਤਰਾ ਤੂੰ ਵੀ ਬਿਪਤਾ ਵਿੱਚ ਹੈ ਅਤੇ ਮੈਂ ਵੀ ਬਿਪਤਾ ਵਿੱਚ ਹਾਂ ਅਤੇ ਮੇਰੇ ਮਨ ਵਿੱਚ ਇਹ ਬਿਉਂਤ ਹੈ ਆਪ ਰਲ ਕੇ ਆਪਣੇ ਜਿੰਮੇ ਜਿਹੜੀ ਲੜਾਈ ਆਪਣੇ ਗਲ ਪੈਂਦੀ ਹੈ ਮੱਲੋ ਮੱਲੀ ਸਾਨੂੰ ਲੜਨ ਵਾਸਤੇ ਕਿਹਾ ਜਾ ਰਿਹਾ ਅਸੀਂ ਨਾ ਲੜੀਏ ਅਤੇ ਨਾ ਟੈਕਸ ਜਮ੍ਹਾਂ ਕਰਾਈਏ, ਆਪਾਂ ਦੋਨਾਂ ਪੱਖਾਂ ਤੋਂ ਬਚ ਜਾਵਾਂਗੇ ਕਿਉਂਕਿ ਲੜਨ ਜੋਗੇ ਆਪਾਂ ਹੈ ਨਹੀਂ, ਟੈਕਸ ਆਪਾਂ ਜਮ੍ਹਾਂ ਨਹੀਂ ਕਰਾ ਸਕਦੇ। ਫਿਰ ਆ ਮੇਰੀ ਗੱਲ ਮੰਨ, ਮੈਂ ਤੈਨੂੰ ਇੱਕ ਮਸ਼ਵਰਾ ਦੇਣ ਲੱਗਾ ਕਿਉਂ ਨਾ ਆਪਣੇ ਗੱਲ ਜਿਹੜੀ ਲੜਾਈ ਪਈ ਹੈ ਇਹਨੂੰ ਰਾਜਾ ਭੀਮ ਚੰਦ ਦੀ ਗੱਲ ਪਾ ਦਈਏ। ਹੁਣ ਕਿਰਪਾਲ ਚੰਦ ਕਟੋਚੀਆ ਰਾਜਾ ਬਿੰਦਣ ਵਾਲੀਏ ਨੂੰ ਜਿਵੇਂ ਸਲਾਹ ਦੇਣ ਲੱਗਾ ਕਿ ਆਪਣੇ ਕੋਲੋਂ ਲੜਾਈ ਕੇਵਲ ਅਤੇ ਕੇਵਲ ਇਸ ਤਰੀਕੇ ਨਾਲ ਲੈ ਸਕਦੀਏ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪਦੇ ਸਾਹਮਣੇ ਇਹੋ ਕਹਿਣਾ
ਸੁਣਿਆ ਜਦੋਂ ਕਟੋਚੀਏ ਹੋ ਸੁਣਿਆ ਜਦੋਂ ਕਟੋਚੀਏ ਲੱਗ ਪਿਆ ਖਬਰਾਂ ਕਹਿੰਦਾ ਸੁਣ ਲੈ ਰਾਜਾ ਦਿਆਲ ਚੰਦ ਸੁਣ ਲੈ ਰਾਜਾ ਦਿਆਲ ਚੰਦ ਜਾਣ ਦੇ ਨਾਲ ਜਹਾਨ ਕਹਿੰਦਾ ਇੱਧਰ ਚੜ ਕੇ ਆ ਰਿਹਾ ਚੜ ਕੇ ਆ ਰਿਹਾ ਜਿਉਂਦਾ ਆਲਫ ਖਾਨ ਕਹਿੰਦਾ ਰਾਜ ਜਾਵੇਗਾ ਆਪਣਾ ਹੋ ਰਾਜ ਜਾਵੇਗਾ ਆਪਣਾ ਦਿੱਤਾ ਨਹੀਂ ਲਗਾਨ ਕਹਿੰਦਾ ਲੱਭ ਤਰੀਕਾ ਬਚਣ ਦਾ ਹੋ ਲੱਭ ਤਰੀਕਾ ਬਚਣ ਦਾ ਕਿਵੇਂ ਬਚਾਈਏ ਜਾਨ ਕਹਿੰਦਾ ਝਾੜਿਆ ਔਰੰਗਜ਼ੇਬ ਨੇ ਹੋ ਝਾੜਿਆ ਔਰੰਗਜ਼ੇਬ ਨੇ ਉਹ ਗੁਰਾਨ ਕਹਿੰਦਾ ਆਪਣਾ ਆਪ ਬਚਾ ਲਈਏ ਆਪਣਾ ਆਪ ਬਚਾ ਲਈਏ ਹੋਵੇ ਨਾ ਨੁਕਸਾਨ ਕਹਿੰਦਾ ਭੀਮ ਚੰਦ ਗਲ ਪਾ ਦਈਏ ਹੋ ਭੀਮ ਚੰਦ ਗਲ ਪਾ ਦਈਏ ਬਣ ਕੇ ਨੀਤੀਵਾਨ ਕਹਿੰਦਾ ਬਦਲਾ ਲੈ ਸ਼ਰੀਕ ਤੋਂ ਬਦਲਾ ਲੈ ਸ਼ਰੀਕ ਤੋਂ ਦਈਏ ਤੋੜ ਗੁਮਾਨ ਕਹਿੰਦਾ ਮਨ ਭਮੱਧੀ ਮੇਰੀਆਂ ਹੋ ਮਨ ਭਮੱਧੀ ਮੇਰੀਆਂ ਫਿਰ ਬਚੂਗੀ ਜਾਨ ਕਹਿੰਦਾ ਫਿਰ ਬਚੂਗੀ ਜਾਨ
ਤੇ ਇਸ ਤਰੀਕੇ ਨਾਲ ਕਿਰਪਾਲ ਚੰਦ ਕਟੋਚੀਏ ਨੇ ਆਖਿਆ ਦਿਆਲ ਚੰਦ ਕਿਉਂ ਨਾ ਜਿਹੜੀ ਲੜਾਈ ਆਪਣੇ ਗੱਲ ਪਈਏ ਆਪਾਂ ਰਾਜਾ ਭੀਮ ਚੰਦ ਦੀ ਗੱਲ ਪਾ ਦਈਏ ਆਪਾਂ ਵੱਧ ਜਾਵਾਂਗੇ ਨਾ ਟੈਕਸ ਦੇਣਾ ਪਏਗਾ ਅਤੇ ਨਾ ਆਲਫ ਖਾਨ ਨਾਲ ਲੜਨਾ ਪਏਗਾ ਹੁਣ ਦਿਆਲ ਚੰਦ ਹੈਰਾਨ ਹੋ ਕੇ ਕਹਿਣ ਲੱਗਾ ਕਿਰਪਾਲ ਚੰਦ ਆਲਫ ਖਾਂ ਆਪਣੇ 'ਤੇ ਚੜ੍ਹ ਕੇ ਆਇਆ ਅਤੇ ਇਹ ਲੜਾਈ ਰਾਜਾ ਭੀਮ ਚੰਦ ਦੇ ਗਲ ਕਿਵੇਂ ਪਵੇਗੀ ਕਿਰਪਾਲ ਚੰਦ ਕਟੋਚੀਆ ਕਹਿਣ ਲੱਗਾ ਇਹ ਮੇਰੀ ਜ਼ਿੰਮੇਵਾਰੀ ਹੈ ਤੂੰ ਵੇਖਦਾ ਰਹਿ ਮੇਰੇ ਨਾਲ ਕੇਵਲ ਮੇਰੇ ਸਹਾਇਕ ਬਣ ਕੇ ਮੇਰੇ ਨਾਲ ਖੜ੍ਹ ਜਾ ਗੱਲ ਮੈਂ ਕਰਾਂਗਾ ਅਤੇ ਆਪਾਂ ਲੜਾਈ ਤੋਂ ਵੀ ਵੱਧ ਜਾਵਾਂਗੇ ਅਤੇ ਪੈਸੇ ਦੇਣ ਤੋਂ ਵੀ ਵੱਧ ਜਾਵਾਂਗੇ ਹੁਣ ਕਿਰਪਾਲ ਚੰਦ ਕਟੋਚੀਏ ਨੇ ਆਪਣੇ ਉੱਤੇ ਹੁੰਦੇ ਹਮਲੇ ਨੂੰ ਕਿਵੇਂ ਟਾਲਿਆ ਅਤੇ ਰਾਜਾ ਭੀਮ ਚੰਦ ਵਾਲੇ ਲੜਾਈ ਦਾ ਰੁੱਖ ਕਿਵੇਂ ਕੀਤਾ ਇਹ ਕਹਾਣੀ ਆਪਾਂ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਾਂਗੇ ਇਹ ਮਹਾਰਾਜ ਦੇ ਜੀਵਨ ਦੀ ਦੂਜੀ ਜੰਗ ਹੈ ਜਿਹਨੂੰ ਜੰਗ ਨਦਾਉਣ ਕਿਹਾ ਜਾਂਦਾ ਹੈ ਮੈਂ ਕੱਲ੍ਹ ਨੂੰ ਫਿਰ ਇਤਿਹਾਸ ਦਾ ਪੰਨਾ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਉਕਾਈਆਂ ਹੋ ਜਾਂਦੀਆਂ ਨੇ ਖਿਮਾ ਕਰ ਦੇਣਾ ਆਪ ਸੰਗਤ ਨੇ ਬਹੁਤ ਸਾਰਾ ਆਦਮ ਸਤਿਕਾਰ ਜਥੇ ਨੂੰ ਬਖਸ਼ਿਸ਼ ਕੀਤਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ ਆਪ ਜੀ ਨੂੰ ਆਪ ਜੀ ਦੀ ਸੇਵਾ ਨੂੰ ਸਤਿਗੁਰੂ ਮਹਾਰਾਜ ਫਲੀਭੂਤ ਕਰਨ ਇੰਨੇ ਸ਼ਬਦ ਪ੍ਰਵਾਨ ਕਰੋ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਫਿਰ ਅਰਦਾਸ ਕਰਨੀ ਹੈ ਉਹ ਸਤਿਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਜੁੜ ਚੁੱਕੇ ਨੇ ਆਓ ਉਹਨਾਂ ਤੋਂ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਸਰਵਨ ਕਰੀਏ ਅਤੇ ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਆਪ ਜੀ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ